ਗੁਰਬਾਣੀ ਦਾ ਫਰਮਾਨ ਹੈ, ਆਪ ਜਪੋ ਅਵਰੈ ਨਾਮ ਜਪਾਵੋ। ਇਸ ਪੰਕਤੀ ਦੇ ਹੁਕਮ ਅਨੁਸਾਰ ਹਰ ਇੱਕ ਗੁਰਸਿੱਖ ਦੇ ਅੰਦਰ ਚਾਹ ਹੈ ਕਿ ਇਹ ਰੱਬੀ ਪ੍ਰੇਮ, ਨਾਨਕ ਪ੍ਰੇਮ ਦੁਨੀਆਂ ਦੇ ਕੋਨੇ ਕੋਨੇ ਵਿੱਚ ਫੈਲੇ। ਪਰ ਸਾਡਾ ਇਹ ਖਿਆਲ ਤਾਂ ਹੀ ਮੂਰਤੀਮਾਨ ਹੋਵੇਗਾ ਜੇ ਅਸੀਂ ਇਹ ਸਮਝਾਂਗੇ ਕਿ ਆਪ ਜਪੋ ਹੈ ਕੀ ਅਤੇ ਅਵਰੈ ਨਾਮ ਜਪਾਵੋ ਕੀ ਹੈ। ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਇਹੀ ਦਰਸਾਇਆ ਗਿਆ ਹੈ ਕਿ ਕਿੱਥੋਂ ਤੱਕ ਸਾਡੀ ਆਪ ਜਪੈ ਦੀ ਕਾਲਣਾ ਹੈ ਅਤੇ ਫਿਰ ਅਵਰੈ ਨਾਮ ਜਪਾਵੋ ਕੀ ਹੈ। ਇਸ ਤੋਂ ਇਲਾਵਾ ਇਹ ਵੀ ਇਸ ਗੁਰਬਾਣੀ ਵਿਚਾਰ ਲੇਖ ਵਿੱਚ ਦਰਸਾਇਆ ਗਿਆ ਹੈ ਕਿ ਜਿਹੜੇ ਆਪ ਜਪੋ ਦੀ ਕਾਲਣਾ ਨਹੀਂ ਕਾਲਦੇ, ਧਾਰਮਿਕ ਕਿਤਾਬਾਂ ਖੋਜ ਕੇ ਵਾਲ ਕੀ ਖਾਲ ਨਿਕਾਲਣ ਵਾਲੇ ਨੁਕਤਿਆਂ ਨੂੰ ਇਕੱਠੇ ਕਰਕੇ ਦੂਜਿਆਂ ਨੂੰ ਗਿਆਨ ਦਿੰਦੇ ਹਨ, ਇਹਨਾਂ ਪ੍ਰਚਾਰਕਾਂ ਦਾ ਕੀ ਨੁਕਸਾਨ ਹੁੰਦਾ ਹੈ? ਆਓ ਪਿਆਰ ਨਾਲ ਸਰਵਣ ਕਰੀਏ। ਫੁੱਲ ਦਾ ਇਹ ਵਿਚਾਰ ਹੈ, ਲੇਖ ਨੰਬਰ 18, ਧਰਮ ਪ੍ਰਚਾਰ, ਭਾਗ 8। ਫੁੱਲ ਦਾ ਬੂਟਾ ਕੁਦਰਤ ਦੇ ਨਾਲ ਲਿਖੇ ਹੁਕਮ ਅਨੁਸਾਰ ਵੱਧਦਾ ਫੁੱਲਦਾ ਹੈ ਤੇ ਜਦ ਫੁੱਲ ਲੱਗਣ ਲੱਗਦੇ ਹਨ ਤਾਂ ਪਹਿਲਾਂ ਨਿੱਕੀ ਜਿਹੀ ਡੋਡੀ ਲੱਗਦੀ ਹੈ। ਉਹ ਵੱਧਦੀ ਹੋਈ ਜਦ ਪੂਰੇ ਜੋਬਨ ਤੇ ਆਉਂਦੀ ਹੈ ਤਾਂ ਉਸ ਦੀਆਂ ਪੰਖੜੀਆਂ ਖੁੱਲ ਜਾਂਦੀਆਂ ਹਨ ਤੇ ਫੁੱਲ ਪੂਰਨ ਤੌਰ ਤੇ ਖਿੜ ਜਾਂਦਾ ਹੈ। ਉਸ ਫੁੱਲ ਵਿੱਚੋਂ ਫਿਰ ਮਹਿਕ, ਕੋਮਲਤਾ, ਸੁਹਾਪਣ, ਜੋਬਨ, ਨਵੀਨਤਾ, ਖੇੜਾ, ਜੀਵਨ ਰੋ, ਰਸ, ਰੰਗ ਦੁਆਰਾ ਪ੍ਰਭੂ ਦੇ ਸਤ ਸੁਹਾਣ, ਬਲਿਹਾਰੀ ਕੁਦਰਤ ਵਸਿਆ ਤੇ ਹੁਕਮ ਦੀ ਸੰਪੂਰਨਤਾ ਦਾ ਪ੍ਰਗਟਾਵਾ ਹੁੰਦਾ ਹੈ। ਫੁੱਲ ਦੀ ਇਸ ਉਦਾਹਰਣ ਤੋਂ ਹੇਠ ਲਿਖੇ ਕੁਦਰਤ ਦੇ ਨਿਯਮਾਂ ਦਾ ਗਿਆਨ ਹੁੰਦਾ ਹੈ। ਪਹਿਲਾ ਤਾਂ ਇਹ ਕਿ ਬੂਟੇ ਦੇ ਉੱਗਣ ਤੋਂ ਫੁੱਲ ਖਿੜਨ ਤਾਈਂ ਜੀਵਨ ਦੀ ਸਾਰੀ ਕਿਰਿਆ ਦੇ ਪ੍ਰਗਟਾਵੇ ਲਈ ਅਸੂਲ ਅਤੇ ਸਮਾਂ ਨੀਅਤ ਹੈ। ਦੂਸਰਾ, ਇਸ ਦੇ ਨਾਲ ਲਿਖੇ ਹੁਕਮ ਅਨੁਸਾਰ ਇਸ ਨੂੰ ਮਾਂ ਰੂਪੀ ਧਰਤੀ ਵਿੱਚੋਂ ਲਗਾਤਾਰ ਜੀਵਨ ਰੋ ਮਿਲਦੀ ਰਹਿੰਦੀ ਹੈ ਤੇ ਇੱਕ ਸਾਰ ਉਸ ਦੇ ਰਗੋ ਰੇਸ਼ੇ ਵਿੱਚ ਓਤ ਪੋਤ ਵਰਤਦੀ ਰਹਿੰਦੀ ਹੈ। ਪਰ ਜਦ ਅਸੀਂ ਹੋਮੇ ਦੀ ਟਿਠਤਾਈ ਦੁਆਰਾ ਇਸ ਦੀ ਜੀਵਨ ਰਵਾਨਗੀ ਵਿੱਚ ਦਖਲ ਦਿੰਦੇ ਹਾਂ ਤਾਂ ਇਸ ਦੀ ਪ੍ਰਫੁੱਲਤਾ ਤੇ ਸੰਪੂਰਨਤਾ ਦੇ ਪ੍ਰਗਟਾਵੇ ਵਿੱਚ ਵਿਘਨ ਪਾ ਦਿੰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਜੇਕਰ ਡੋਡੀ ਨੂੰ ਖਿੜਨ ਤੋਂ ਪਹਿਲਾਂ ਹੀ ਤੋੜ ਲਿਆ ਜਾਵੇ ਤਾਂ ਫੁੱਲ ਦੀ ਸਮੁੱਚੀ ਖੁਸ਼ਬੋ ਆਦਿ ਅਨੇਕਾਂ ਗੁਣਾਂ ਤੋਂ ਵਾਂਝੇ ਰਹਿੰਦੇ ਹਨ। ਇਸ ਤਰ੍ਹਾਂ ਕੁਦਰਤ ਦੀ ਰਵਾਨਗੀ ਜਾਂ ਹੁਕਮ ਵਿੱਚ ਵਿਘਨ ਪਾਉਣਾ, ਇਲਾਹੀ ਹੁਕਮ ਵਿੱਚ ਦਖਲ ਦੇਣਾ ਹੈ, ਕਹਿਰ ਹੈ, ਪਾਪ ਹੈ, ਜੋ ਕਿ ਅਸੀਂ ਜਾਣ ਬੁੱਝ ਕੇ ਜਾਂ ਅਪੋਲੀ ਕਰੀ ਜਾਂਦੇ ਹਾਂ। ਇਹ ਉਦਾਹਰਣ ਇਨਸਾਨਾਂ ਤੇ ਵੀ ਇਉਂ ਘੜਦੀ ਹੈ ਕਿ ਇਨਸਾਨ ਦੇ ਆਤਮਕ ਜੀਵਨ ਦੇ ਵਧਣ, ਫੁੱਲਣ ਅਤੇ ਪ੍ਰਗਟਾਵੇ ਲਈ ਵੀ ਸਮੇਂ ਦੀ ਲੋੜ ਹੈ। ਪਰ ਇਹ ਸਮਾਂ ਨੀਅਤ ਨਹੀਂ, ਕਿਉਂਕਿ ਇਹ ਸਾਰੀ ਆਤਮਕ ਜਗਿਆਸਾ ਸਤਿਗੁਰੂ ਦੀ ਬਖਸ਼ਿਸ਼ ਤੇ ਨਦਰ ਕਰਮ ਦੀ ਖੇਲ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੋਰ ਨਾ ਸੁਰਤੀ ਗਿਆਨ ਵਿਚਾਰ, ਪਰ ਅਸੀਂ ਕੁਝ ਸਮੇਂ ਲਈ ਪਾਠ ਪੂਜਾ ਧਾਰਮਿਕ ਕਰਮ ਕਿਰਿਆ ਦੀ ਕਾਲਨਾ ਕਾਲ ਕੇ ਉੱਚੇ ਸੁੱਚੇ ਅੰਤਰ ਆਤਮੇ ਇਲਾਹੀ ਨਤੀਜਿਆਂ ਲਈ ਬੇਸਬਰੇ ਤੇ ਕਾਹਲੇ ਪੈ ਜਾਂਦੇ ਹਾਂ। ਥੋੜਾ ਬਹੁਤ ਪਾਠ ਪੂਜਾ ਕਰ ਲਿਆ ਕੁਝ ਸਮੇਂ ਲਈ ਤੇ ਨਤੀਜਿਆਂ ਲਈ ਬੇਸਬਰੇ ਤੇ ਕਾਹਲੇ ਪੈ ਜਾਂਦੇ ਹਾਂ ਤੇ ਨਿਰਾਸ਼ ਹੋ ਕੇ ਛਿੱਤੇ ਪੈ ਜਾਂਦੇ ਹਾਂ। ਪਰ ਆਤਮਕ ਪੰਧ ਵਿੱਚ ਬੇਸਬਰੀ, ਕਾਹਲ ਅਤੇ ਹੋਮੇ ਦੇ ਪ੍ਰਗਟਾਵੇ ਲਈ ਕੋਈ ਥਾਂ ਨਹੀਂ। ਇਲਾਹੀ ਮਾਰਗ ਵਿੱਚ ਤਾਂ ਅਤਿਅੰਤ ਸਬਰ ਸਬੂਰੀ ਦੀ ਲੋੜ ਹੈ। ਜਤ ਪਾਰਾ ਤੀਰਥ ਸੁਨਿਆਰ, ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਸਿਦਕ ਸਬੂਰੀ ਸਾਧਕਾ, ਸਬਰ ਤੋਸ਼ਾ ਮਲਾਇਕਾ, ਦੀਦਾਰ ਪੂਰੇ ਪਾਇਸਾ, ਥਾਂ ਨਾ ਹੀ ਖਾਏਕਾ। ਗੁਰਬਾਣੀ ਆਤਮਕ ਜਗਿਆਸੂਆਂ ਲਈ ਹੇਠ ਲਿਖੀ ਭਾਵਨਾ ਨਾਲ ਅਰਦਾਸ ਕਰਨੀ ਸਿਖਾਉਂਦੀ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਨਾਨਕ ਗਰੀਬ ਟੈ ਪਿਆ ਦੁਆਰੇ, ਹਰ ਮੇਲ ਲਿਓ ਵਡਿਆਈ, ਹਾਰ ਪਰਿਓ ਸਵਾਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਹਾ ਹਾ ਪ੍ਰਭ ਰਾਖ ਲਿਓ, ਹਮ ਤੇ ਕਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦਿਓ। ਅਸਾਂ ਜੋਰ ਨਾਹੀ, ਜੇ ਕਿਛ ਕਰ ਹਮ ਸਾਕੈ, ਜਿਉਂ ਪਾਵੈ ਤਿਵੇਂ ਬਖਸ਼। ਦੂਸਰਾ ਨੁਕਤਾ ਇੱਕ ਤਾਂ ਸਮੇਂ ਦਾ ਸੀ, ਦੂਸਰਾ ਨੁਕਤਾ ਇਹ ਕਿ ਫੁੱਲ ਜਦ ਤੱਕ ਧਰਤੀ ਆਪਣੀ ਧਰਤੀ ਨਾਲ ਜੁੜਿਆ ਹੁੰਦਾ ਹੈ ਉਸ ਵਿੱਚ ਉਸਨੂੰ ਜੀਵਨ ਰੋ ਤੇ ਗੁਣ ਪ੍ਰਾਪਤ ਹੁੰਦੇ ਹਨ। ਇਸੇ ਤਰ੍ਹਾਂ ਅਸੀਂ ਵੀ ਜਦ ਹਜ਼ੂਰੀ ਦੇ ਸਿਮਰਨ ਦੁਆਰਾ ਆਪਣੇ ਸੋਮੇ ਨਾਲ ਜੁੜੇ ਹੁੰਦੇ ਹਾਂ ਤਾਂ ਸਾਨੂੰ ਆਤਮਕ ਬਰਕਤਾਂ ਨਸੀਬ ਆਉਂਦੀਆਂ ਹਨ। ਪਰ ਜਿਵੇਂ ਪਾਣੀ ਦੇ ਨਲਕੇ ਵਿੱਚ ਜਦ ਕੋਈ ਵਿਘਨ ਜਾਂ ਰੁਕਾਵਟ ਪੈ ਜਾਵੇ ਤਾਂ ਉਸ ਵਿੱਚੋਂ ਪਾਣੀ ਦਾ ਵੇਗ ਘੱਟ ਜਾਂ ਰੁਕ ਜਾਂਦਾ ਹੈ ਅਤੇ ਅਸੀਂ ਪਾਣੀ ਦੇ ਸੁੱਖਾਂ ਤੋਂ ਵਾਂਝੇ ਰਹਿੰਦੇ ਹਾਂ। ਇਸੇ ਤਰ੍ਹਾਂ ਹਜ਼ੂਰੀ ਸਿਮਰਨ ਵਿੱਚ ਵਿਘਨ ਪੈਣ ਕਰਕੇ ਅੰਤਰ ਆਤਮੇ ਇਲਾਹੀ ਮੰਡਲ ਦੇ ਖੂਟੇ ਵਿੱਚੋਂ ਮਨ ਜਾਂ ਹਿਰਦੇ ਵੱਲ ਇਲਾਹੀ ਜੀਵਨ ਰੋਂ ਸ਼ਬਦ ਨਾਮ ਦੇ ਵੇਗ ਵਿੱਚ ਰੁਕਾਵਟ ਪੈ ਜਾਂਦੀ ਹੈ ਤੇ ਅਸੀਂ ਆਤਮਕ ਮੰਡਲ ਦੀਆਂ ਸਾਰੀਆਂ ਬਖਸ਼ਿਸ਼ਾਂ ਤੇ ਬਰਕਤਾਂ ਤੋਂ ਵਾਂਝੇ ਰਹਿ ਜਾਂਦੇ ਹਾਂ ਜਦੋਂ ਹਜ਼ੂਰੀ ਸਿਮਰਨ ਵਿੱਚ ਵਿਘਨ ਪੈ ਜਾਂਦਾ ਹੈ ਤੇ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਭੁਲਾਵੇ ਵਿੱਚ ਦੁਖੀ ਹੁੰਦੇ ਹਾਂ। ਸਾਡਾ ਮਾਨਸਿਕ ਤੇ ਆਤਮਕ ਜੀਵਨ ਸਾਡੇ ਖਿਆਲਾਂ ਨਿਸ਼ਚਿਆਂ ਤੇ ਸ਼ਰਧਾ ਭਾਵਨੀ ਤੇ ਨਿਰਭਰ ਹੈ ਪਰ ਅਸੀਂ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਆਪਣੇ ਆਤਮਕ ਵਿਰਸੇ ਸ਼ਬਦ ਨਾਮ ਗੁਰਪ੍ਰਸਾਦ ਤੋਂ ਅਣਜਾਣ ਅਗਿਆਨ ਬੇਖਬਰ ਬੇਪਰਵਾਹ ਅਵੇਸਲੇ ਬੇਸੁਰੇ ਭਟਕੇ ਨਿਸ਼ਚੈਹੀਣ ਅਤੇ ਸ਼ਰਧਾਹੀਣ ਹੋ ਗਏ ਹਾਂ ਅਤੇ ਰੱਬੀ ਹੋਣ ਦੀਆਂ ਹਜ਼ੂਰੀ ਦੇ ਇਲਾਹੀ ਨਿੱਗ ਤੇ ਉਸਦੇ ਗੁਰਪ੍ਰਸਾਦ ਤੋਂ ਵਾਂਝੇ ਰਹਿੰਦੇ ਹਾਂ ਤੇ ਮਾਇਕੀ ਮੰਡਲ ਦੇ ਹਨੇਰ ਵਿੱਚ ਪੰਜਾਂ ਦੇ ਵਸ ਪੈ ਜਾਂਦੇ ਹਾਂ। ਇਹ ਵਿਘਨ ਜਿਹੜਾ ਅਸੀਂ ਦੱਸਿਆ ਹੈ ਕਿ ਸਿਮਰਨ ਵਿੱਚ ਵਿਘਨ ਪੈ ਜਾਂਦਾ ਹੈ ਇਹ ਵਿਘਨ ਜਾਂ ਰੁਕਾਵਟ ਕੋਈ ਬਾਰਮੁਖੀ ਦ੍ਰਿਸ਼ਟਮਾਨ ਠੁੱਲੀ ਚੀਜ਼ ਜਾਂ ਕਰਮ ਕਿਰਿਆ ਨਹੀਂ ਬਲਕਿ ਸਾਡੇ ਹਿਰਦੇ ਵਿੱਚ ਆਤਮਕ ਨਿਸ਼ਚੇ ਜਾਂ ਸ਼ਰਧਾ ਭਾਵਨੀ ਦੀ ਘਾਟ ਜਾਂ ਅਣਹੋਂਦ ਹੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹ ਰੁਕਾਵਟ ਸਾਡੀ ਕੂੜੀ ਹੋਮੇ ਦੇ ਪਰਮ ਭੁਲਾਵੇ ਦਾ ਹਨੇਰ ਹੀ ਹੈ। ਇਹ ਪਰਮ ਦਾ ਹਨੇਰ ਰੱਬੀ ਪ੍ਰਕਾਸ਼ ਦੇ ਚਾਨਣ ਦੀ ਅਣਹੋਂਦ ਦਾ ਹੀ ਨਾਮ ਹੈ ਤੇ ਜਿੱਥੇ ਚਾਨਣ ਹੈ ਉੱਥੇ ਹਨੇਰੇ ਦੀ ਹੋਂਦ ਨਹੀਂ ਹੋ ਸਕਦੀ। ਜਿਉਂ ਜਿਉਂ ਮਾਇਆ ਦੇ ਭਰਮ ਭੁਲਾਵੇ ਦੀ ਅਗਿਆਨਤਾ ਕਾਰਨ ਸਾਡੇ ਮਨ ਵਿੱਚ ਰੱਬ ਦੀ ਹੋਂਦ ਅਤੇ ਉਸਦੇ ਹੁਕਮ ਸ਼ਬਦ ਤੇ ਨਾਮ ਦੀ ਬਾਬਤ ਸ਼ੱਕ ਪੈਂਦਾ ਹੈ ਸਾਡਾ ਨਿਸ਼ਚਾ ਡੋਲਦਾ ਹੈ ਸ਼ਰਧਾ ਭਾਵਨੀ ਕੱਢਦੀ ਹੈ ਜਾਂ ਭੁੱਲ ਜਾਂਦੇ ਹਾਂ ਭੁੱਲ ਵਾਪਰਦੀ ਹੈ ਤਿਉਂ ਤਿਉਂ ਸਾਡੇ ਹਿਰਦੇ ਅੰਦਰ ਗੁਰਪ੍ਰਸਾਦ ਦੀ ਇਲਾਹੀ ਜੀਵਨ ਰੋਣ ਦਾ ਵੇਗ ਜਾਂ ਪ੍ਰਵਾਹ ਘੱਟਦਾ ਜਾਂਦਾ ਹੈ ਅਤੇ ਅਸੀਂ ਇਲਾਹੀ ਗੁਣਾਂ ਤੇ ਬਰਕਤਾਂ ਤੋਂ ਵਾਂਝੇ ਹੋ ਜਾਂਦੇ ਹਾਂ। ਇਸ ਤਰ੍ਹਾਂ ਰੱਬੀ ਹੋਣ ਤੋਂ ਅਸੀਂ ਬੇਸੁਰੇ ਬੇਮੁਖ ਬੇਪਰਵਾਹ ਢੀਠ ਮਟਰੋੜ ਨਾਸਤਕ ਅਗਿਆਨੀ ਤੇ ਮਨਮੁਖ ਹੋ ਕੇ ਪਲਚ ਪਲਚ ਸਗਲੀ ਮੂਈ ਝੂਠੇ ਤਨ ਦੇ ਮੋਹ ਵਾਲਾ ਦੁਖੀ ਮਾਇਕੀ ਜੀਵਨ ਬਤੀਤ ਕਰਦੇ ਹਾਂ। ਜੇ ਮਾੜੀ ਮੋਟੀ ਓਪਰੀ ਜੇ ਸ਼ਰਧਾ ਹੁੰਦੀ ਵੀ ਹੈ ਤਾਂ ਉਹ ਵੀ ਪੰਜਾਂ ਦੇ ਭਾਂਤ ਭਾਂਤ ਦੇ ਚਲਿੱਤਰਾਂ ਮਨਮੋਹਣੇ ਚਮਤਕਾਰਾਂ ਜਾਂ ਧਾਨਕ ਰੂਪ ਦੀਆਂ ਭਿਅੰਕਰ ਧਮਕੀਆਂ ਚਿੰਤਾ ਫਿਕਰਾਂ ਈਰਖਾ ਦੁਐਤ ਕ੍ਰੋਧ ਵੈਰ ਵਿਰੋਧ ਨਫ਼ਰਤ ਝਗੜਿਆਂ ਆਦਿ ਨਾਲ ਫੌਰਨ ਛਾਈ ਮਾਈ ਹੋ ਕੇ ਉੱਡ ਪੁੱਟ ਜਾਂਦੀ ਹੈ। ਸਾਡੀ ਓਪਰੀ ਜੇ ਸ਼ਰਧਾ ਦਾ ਇੱਕ ਉਦਾਹਰਣ ਕਿ ਜਦ ਸਾਨੂੰ ਕੋਈ ਔਕੜ ਆ ਪੈਂਦੀ ਹੈ ਤਾਂ ਇੱਕ ਪਾਸੇ ਤਾਂ ਅਸੀਂ ਅਖੰਡ ਪਾਠ ਸੁੱਕ ਕੇ ਅਰਦਾਸਾਂ ਕਰਾਉਂਦੇ ਹਾਂ ਦੂਜੇ ਪਾਸੇ ਦੁਨਿਆਵੀ ਅਫਸਰਾਂ ਦੀਆਂ ਸਿਫਾਰਿਸ਼ਾਂ ਵੀ ਪਾਉਂਦੇ ਹਾਂ ਤੀਜੇ ਪਾਸੇ ਰਿਸ਼ਵਤ ਦਾ ਹਥਿਆਰ ਵੀ ਵਰਤ ਲੈਂਦੇ ਹਾਂ। ਇੱਥੇ ਹੀ ਬਸ ਨਹੀਂ ਧਾਰਮਿਕ ਦੈਵੀ ਨਿਸ਼ਚਿਆਂ ਨੂੰ ਛਿੱਕੇ ਤੇ ਟੰਗ ਕੇ ਆਪਣੀਆਂ ਸਿਆਣਪਾਂ ਤੇ ਚਤਰਾਈਆਂ ਨਾਲ ਜਾਇਜ਼ ਨਾਜਾਇਜ਼ ਉਕਤੀਆਂ ਜੁਕਤੀਆਂ ਤੇ ਸਕੀਮਾਂ ਕੋੜਦੇ ਰਹਿੰਦੇ ਹਾਂ। ਸਾਡੀ ਮਾਨਸਿਕ ਗਿਰਾਵਟ ਤਾਂ ਇੱਥੋਂ ਤਾਂ ਹੀ ਵੱਧ ਗਈ ਹੈ ਕਿ ਨਿੱਕੀ ਜਿਹੀ ਫਜ਼ੂਲ ਗੱਲ ਲਈ ਵੀ ਝੂਠ ਬੋਲਣਾ ਤੇ ਕੂੜ ਕਮਾਉਣਾ ਸਾਡਾ ਸੁਭਾਅ ਵੀ ਬਣ ਗਿਆ ਹੈ। ਇਹ ਮਾਨਸਿਕ ਗਿਲਾਨੀ ਸਾਡੇ ਅੰਤਸ਼ਕਰਨ ਵਿੱਚ ਇਤਨੀ ਤਸ ਵਸ ਰਸ ਗਈ ਹੈ ਕਿ ਜੀਵਨ ਦਾ ਅੰਗ ਹੀ ਬਣ ਗਈ ਹੈ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਇਸ ਕੂੜ ਨੂੰ ਹੀ ਜਾਇਜ਼ ਜਾਂ ਸੱਚ ਬਣਾਈ ਬੈਠੇ ਹਾਂ ਤੇ ਇਸ ਕੂੜੇ ਖੇਲ ਅਖਾੜੇ ਵਿੱਚ ਇੱਕ ਦੂਸਰੇ ਤੋਂ ਵਧਣ ਲਈ ਹੀ ਸਾਰਾ ਜ਼ੋਰ ਲਾਈ ਜਾਂਦੇ ਹਾਂ ਕੰਪੀਟੀਸ਼ਨ ਤੇ ਇਸ ਕੂੜੀ ਕਾਮਯਾਬੀ ਨਾਲ ਭੱਲੇ ਭਲੇਰੇ ਬਣ ਕੇ ਆਫਰੇ ਫਿਰਦੇ ਹਾਂ। ਗੁਰਬਾਣੀ ਵਿੱਚ ਸਾਡੀ ਇਸ ਦੁਰਦਸ਼ਾ ਦਾ ਨਕਸ਼ਾ ਇਉਂ ਖਿੱਚਿਆ ਗਿਆ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾ ਪੜੈ ਮਨਮੁਖ ਪਰ ਬਿਧ ਨਹੀਂ ਜਾਣਾ ਨਾਮ ਨਾ ਬੂਝੈ ਭਰਮ ਭੁਲਾਨਾ ਲੈ ਕੇ ਵੱਡੀ ਦੇਨ ਉਗਾਹੀ ਦੁਰਮਤ ਕਾ ਗਲਫਾਹਾ ਹੈ ਸਾਕਤੀ ਪਾਪ ਕਰਕੇ ਵਿਖਿਆ ਤਨ ਸੰਚਿਆ ਤੇ ਨਾ ਇੱਕ ਵਿਖ ਨਾਲ ਨਾ ਜਾਈ। ਇਸ ਕੂੜੇ ਡਰਾਮੇ ਅੰਦਰ ਜ਼ਬਰਦਸਤ ਨੀਵੇਂ ਮੁਕਾਬਲੇ ਵਿੱਚ ਸਿਰ ਤੋੜ ਦੌੜ ਲਗਾਈ ਹੋਈ ਹੈ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਰੱਬ ਦੀ ਰਚੀ ਹੋਈ ਸ਼੍ਰੋਮਣੀ ਇਨਸਾਨੀ ਜੂਨ ਹੋਮੇ ਦੇ ਦੀਰਗ ਰੋਗ ਨਾਲ ਮਾਨਸਿਕ ਗਿਲਾਨੀ ਵਿੱਚ ਇਤਨੀ ਗਰਕ ਹੋ ਚੁੱਕੀ ਹੈ ਕਿ ਚੰਗੇ ਮਾੜੇ ਨੇਕੀ ਬਦੀ ਝੂਠ ਸੱਚ ਨੂੰ ਪਹਿਚਾਨਣ ਜਾਂ ਮਹਿਸੂਸ ਕਰਨ ਤੋਂ ਵੀ ਢੀਠ ਹੋ ਗਈ ਹੈ। ਸਾਡੀ ਮਾਨਸਿਕ ਗਿਲਾਨੀ ਦਾ ਕਾਰਨ ਇਹ ਹੈ ਕਿ ਹੋਮੇ ਵਿੱਚ ਉਪਜੀ ਮੈਂ ਮੇਰੀ ਦੀ ਬੁਨਿਆਦ ਤ੍ਰੈਗੁਣੀ ਮਾਇਕੀ ਭਰਮ ਭੁਲਾਵੇ ਤੇ ਨਿਰਭਰ ਹੈ ਜੋ ਕਿ ਬੁੱਧੀ ਦੇ ਦਾਇਰੇ ਤਾਂ ਹੀ ਸੀਮਤ ਹੈ। ਇਹ ਦਿਮਾਗੀ ਨਿਸ਼ਚੇ ਵੀ ਸਾਡੀ ਚੰਗੀ ਮਾੜੀ ਸੰਗਤ ਅਤੇ ਵਾਤਾਵਰਣ ਅਨੁਸਾਰ ਬਦਲਦੇ ਰਹਿੰਦੇ ਹਨ। ਇਸ ਲਈ ਸਾਡੇ ਨਿਸ਼ਚਿਆਂ ਜਾਂ ਸ਼ਰਧਾ ਭਾਵਨੀ ਦੀ ਕੋਈ ਪੱਕੀ ਅਟਲ ਸੱਚੀ ਸੁੱਚੀ ਬੁਨਿਆਦ ਨਹੀਂ ਹੈ। ਸਾਡੀ ਸ਼ਰਧਾ ਭਾਵਨੀ ਜਿਹੜੀ ਮਾੜੀ ਮੋਟੀ ਹੈ, ਇਹ ਵੀ ਸਾਡੇ ਦਿਮਾਗੀ ਨਿਸ਼ਚਿਆਂ ਤੇ ਆਧਾਰਿਤ ਹੈ ਤੇ ਸਾਡੇ ਦਿਮਾਗੀ ਨਿਸ਼ਚੇ ਤੇ ਸੰਗਤ ਤੇ ਵਾਤਾਵਰਣ ਅਨੁਸਾਰ ਬਦਲਦੇ ਰਹਿੰਦੇ ਹਨ। ਸੋ ਸਾਡੀ ਸ਼ਰਧਾ ਭਾਵਨੀ ਦੀ ਕੋਈ ਪੱਕੀ ਬੁਨਿਆਦ ਨਹੀਂ, ਪਰ ਅਕਾਲ ਪੁਰਖ ਅਤੇ ਉਸਦੇ ਗੁਰਪ੍ਰਸਾਦ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ ਭਰੋਸੇ ਤੇ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਜੇ ਅਕਾਲ ਪੁਰਖ ਉੱਤੇ ਸਾਡਾ ਨਿਸ਼ਚਾ ਹੈ, ਉਸਦੇ ਗੁਰਪ੍ਰਸਾਦ ਤੇ ਸਾਡਾ ਨਿਸ਼ਚਾ ਹੈ, ਤਾਂ ਇਹੀ ਸਾਡੀ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਇਸ ਤੋਂ ਬਗੈਰ ਹੋਰ ਦਿਮਾਗੀ ਨਿਸ਼ਚੇ ਸਭ ਝੂਠੇ, ਫੋਕੇ, ਬੇਬੁਨਿਆਦ ਤੇ ਜੜਹੀਣ ਹਨ ਤੇ ਬਦਲਦੇ ਰਹਿੰਦੇ ਹਨ। ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਵਿਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭਜੀਤ। ਜਿਸ ਤਰ੍ਹਾਂ ਕੋਈ ਸ਼ਹਿਜ਼ਾਦਾ ਗੁਆਚ ਜਾਂ ਭੁੱਲ ਜਾਵੇ ਤੇ ਆਪਣੀ ਸ਼ਾਹੀ ਵਿਰਾਸਤ ਤੋਂ ਅਣਜਾਣ ਤੇ ਬੇਖਬਰ ਹੋ ਕੇ ਸ਼ਾਹੀ ਘਰਾਣੇ ਦੀਆਂ ਸਾਰੀਆਂ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ, ਉਸੇ ਤਰ੍ਹਾਂ ਅਸੀਂ ਆਪਣੀ ਇਲਾਹੀ ਵਿਰਾਸਤ ਤੋਂ ਅਣਜਾਣ ਅਤੇ ਭੁੱਲ ਵਿੱਚ ਹਾਂ ਤੇ ਅਗਨ ਸੋਖ ਸਾਗਰ ਵਿੱਚ ਗੋਤੇ ਖਾ ਖਾ ਕੇ ਦੁਖੀ ਹੋ ਰਹੇ ਹਾਂ। ਮਾਧਵੇ ਕਿਆ ਕਹੀਏ ਪਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ ਰਹਾਓ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਇਆ ਭਿਖਾਰੀ। ਅਛਤ ਰਾਜ ਬਿਛਰਤ ਦੁਖ ਪਾਇਆ, ਸੋਗਤ ਪਈ ਅਮਾਰੀ। ਸੋ ਇਸ ਪੁੱਲ ਨੂੰ ਮੁੜ ਯਾਦ ਵਿੱਚ ਬਦਲਣ ਲਈ ਤੇ ਆਤਮਕ ਅਨੁਭਵੀ ਗਿਆਨ ਨਾਲ ਆਪਣੀ ਇਲਾਹੀ ਵਿਰਾਸਤ ਨੂੰ ਬੁੱਝਣ, ਜਾਣਨ ਤੇ ਪਹਿਚਾਨਣ ਲਈ ਗੁਰਬਾਣੀ ਵਿੱਚ ਬੜੇ ਸੌਖੇ ਨੁਸਖੇ ਸਾਨੂੰ ਦੱਸੇ ਗਏ ਹਨ। ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰਨਾਮ। ਸਹੀ ਪਿਆਰੇ ਮੇਲੀ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੈ ਅਵਗਤ ਭਗਤ ਹੈ ਆਪ, ਜੈ ਪਸਰੇ ਪਾਸਾਰ ਸੰਤ ਪ੍ਰਤਾਪ। ਮੇਰੇ ਸਾਜਨ ਹਰ ਹਰ ਨਾਮ ਸੰਭਾਲ, ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ। ਜਦ ਕਤੇ ਅਤਿਅੰਤ ਦੁਖੀ ਹੋ ਕੇ ਜੀ ਪੂਰਨ ਸ਼ਰਧਾ ਭਾਵਨੀ ਨਾਲ ਤਰਾਹ ਤਰਾਹ ਕਰਦਾ ਹੋਇਆ ਗੁਰੂ ਸ਼ਰਣੀ ਢਹਿ ਪੈਂਦਾ ਹੈ ਤਾਂ ਸਤਿਗੁਰੂ ਫੋਰਨ ਬੋਹੜਦਾ ਹੈ ਅਤੇ ਆਪਣੇ ਸਦਬਖਸ਼ਿਨ ਸਦਾ ਮਿਹਰਬਾਨ ਦਾ ਬਿਰਦ ਪਾਲਦਾ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦਲਿਆ ਨਾ ਜਾਈ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਜੈਸੀ ਪਿਆਸ ਹੋਏ ਮਨ ਅੰਤਰ, ਤੈਸੋ ਜਲ ਦੇਵੇ ਪ੍ਰਕਾਰ। ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਅਸਲ ਵਿੱਚ ਤ੍ਰੈ ਗੁਣੀ ਮਾਇਆ ਦੀ ਅਗਿਆਨਤਾ ਵਿੱਚ ਜੀਵ ਆਪਣੇ ਆਪ ਨੂੰ, ਇਸ ਦੁਨੀਆਂ ਦੀ ਰਚਨਾ ਨੂੰ, ਕੁਦਰਤ ਨੂੰ, ਰੱਬ ਨੂੰ, ਰੱਬ ਦੇ ਹੁਕਮ ਨੂੰ, ਰੱਬ ਦੇ ਗੁਰਪ੍ਰਸਾਦ ਨੂੰ, ਰੱਬ ਦੇ ਪਿਆਰ ਨੂੰ, ਰੱਬ ਦੇ ਅਸਚਰਜ ਕੋਤਕਾਂ ਨੂੰ, ਰੱਬ ਦੇ ਜਲਵੇ ਨੂੰ, ਰੱਬ ਦੇ ਸ਼ਬਦ ਨੂੰ, ਰੱਬ ਦੇ ਨਾਮ ਨੂੰ, ਇਸ ਪਰਮਾਰਥ ਨੂੰ, ਧਰਮ ਨੂੰ ਸਮਝਣ, ਬੁੱਝਣ, ਚੀਨਣ, ਪਹਿਚਾਨਣ ਤੋਂ ਅਸਮਰਥ ਤੇ ਕੋਰਾ ਰਹਿੰਦਾ ਹੈ। ਹਉਮੈ ਦੇ ਪਰਮ ਭੁਲਾਵੇ ਦੇ ਹਨੇਰ ਵਿੱਚ ਆਤਮਕ ਮੰਡਲ ਦੇ ਅਨੁਭਵੀ ਇਲਾਹੀ ਧਰਮ ਦਾ ਪ੍ਰਚਾਰ ਕਰਨਾ ਨਿਰਮੂਲ ਤੇ ਲਾਭਹੀਣ ਹੀ ਨਹੀਂ ਬਲਕਿ ਹਾਨੀਕਾਰਕ ਵੀ ਹੋ ਜਾਂਦਾ ਹੈ। ਧਿਆਨ ਦੇਣਾ ਜੀ, ਬਿਨਾਂ ਬੁੱਝਣ ਦੇ ਹਉਮੈ ਦੇ ਪਰਮ ਭੁਲਾਵੇ ਦੇ ਹਨੇਰ ਵਿੱਚ ਵਿਚਰ ਕੇ ਆਤਮਕ ਮੰਡਲ ਦੇ ਅਨੁਭਵੀ ਇਲਾਹੀ ਧਰਮ ਦਾ ਪ੍ਰਚਾਰ ਕਰਨਾ ਨਿਰਮੂਲ ਅਤੇ ਲਾਭਹੀਣ ਹੀ ਨਹੀਂ ਬਲਕਿ ਹਾਨੀਕਾਰਕ ਨੁਕਸਾਨਦਾਇਕ ਵੀ ਹੋ ਜਾਂਦਾ ਹੈ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਨ। ਅੰਧਾ ਆਗੂ ਜੇ ਥੀਐ ਕਿਉਂ ਪਾਦਰ ਜਾਣੈ, ਆਪ ਮੁਸੈ ਮਤ ਹੋਛੀਐ ਕਿਉਂ ਰਾਹ ਪਛਾਣੈ। ਨਾਨਕ ਅੰਧਾ ਹੋਏ ਕੈ ਦੱਸੇ ਰਾਹੇ, ਸਬਸ ਮੁਹਾਏ ਸਾਥੇ। ਇਹ ਇਲਾਹੀ ਬਖਸ਼ਿਸ਼ ਅਤੇ ਜਲਵਾ ਹਰ ਇੱਕ ਜੀਵ ਦੇ ਅੰਤਰ ਆਤਮੇ ਗੁਪਤ ਤੌਰ ਤੇ ਰਵ ਰਿਹਾ ਭਰਪੂਰ ਹੈ, ਪਰ ਅਸੀਂ ਆਪਣੇ ਮਨ ਦੀ ਸ਼ਰਧਾ ਭਾਵਨੀ ਦੀ ਪ੍ਰਣਾਲੀ ਵਿੱਚ ਹੋਮੈ ਮੈਂ ਮੇਰੀ ਦੀ ਸ਼ਰਧਾਹੀਣ ਅਗਿਆਨਤਾ ਸਿਆਣਪਾਂ ਤੇ ਚਤਰਾਈਆਂ ਦੇ ਰੋੜਿਆਂ ਨਾਲ ਅੜਿੱਕਾ ਪਾ ਦਿੱਤਾ ਹੈ, ਜਿਸ ਦੇ ਕਾਰਨ ਅਸੀਂ ਸਾਰੀਆਂ ਇਲਾਹੀ ਬਖਸ਼ਿਸ਼ਾਂ, ਪ੍ਰੀਤ, ਪ੍ਰੇਮ, ਰਸ, ਚਾਉ ਦੀਆਂ ਦਾਤਾਂ ਤੇ ਬਰਕਤਾਂ ਤੋਂ ਵਾਂਝੇ ਜਾ ਰਹੇ ਹਾਂ। ਇਹ ਤਨ ਸਰਬ ਰਿਹਾ ਭਰਪੂਰ, ਮਨ ਮੁਖ ਫਿਰੈ ਸੇ ਜਾਣੈ ਦੂਰ। ਕਰ ਹੁੰਦੈ ਤਨ ਜਗ ਭੁੱਖਾ ਮੂਆ, ਬਿਨ ਸਤਿਗੁਰ ਸੋਜੀ ਨਾ ਹੋਏ। ਜਿਵੇਂ ਫੁੱਲ ਆਪਣੇ ਸੋਮੇ ਧਰਤੀ ਤੋਂ ਨਾਲ ਲਿਖੇ ਹੁਕਮ ਅਨੁਸਾਰ ਜੀਵਨ ਰਹੋ ਅਤੇ ਇਲਾਹੀ ਗੁਣ ਪ੍ਰਾਪਤ ਕਰਦਾ ਹੋਇਆ ਉਪਜਦਾ ਵਧਦਾ ਪ੍ਰਫੁੱਲਤ ਹੁੰਦਾ ਹੋਇਆ ਜੋਬਨ ਦੀ ਮਸਤੀ ਵਿੱਚੋਂ ਜੀਵਨ ਦੇ ਖੇੜੇ ਵਿੱਚੋਂ ਆਪਣੀ ਮਹਿਕ ਸੁਹੱਪਣ ਕੋਮਲਤਾ ਜੋਬਨ ਪਿਆਰ ਖਿੱਚ ਦੁਆਰਾ ਆਪਣਾ ਆਪਾ ਵੰਡਦਾ ਖਲੇਰਦਾ ਦਾਨ ਕਰਦਾ ਸੇਵਾ ਕਰਦਾ ਹੋਇਆ ਆਪਣੇ ਇਲਾਹੀ ਦਾਤੇ ਦੇ ਅਸਚਰਜ ਗੁਣਾਂ ਤੇ ਬਖਸ਼ਿਸ਼ਾਂ ਦਾ ਵਿਕਾਸ ਪ੍ਰਕਾਸ਼ ਪ੍ਰਗਟਾਵਾ ਇਸ਼ਤਿਹਾਰ ਪ੍ਰਚਾਰ ਕਰਦਾ ਹੋਇਆ ਸਹਿਜੇ ਹੀ ਅਣਜਾਣੇ ਹੀ ਅਛੋਪ ਹੀ ਅਣਡਿੱਠੇ ਹੀ ਆਪ ਮੁਹਾਰੇ ਹੀ ਹਉ ਰਹਿਤ ਆਤਮ ਮੰਡਲ ਦੇ ਇਲਾਈ ਧਰਮ ਦਾ ਪ੍ਰਚਾਰ ਕਰ ਰਿਹਾ ਹੈ। ਪਰ ਅਸੀਂ ਹੋਮੇ ਦੇ ਪਰਮ ਭੁਲਾਵੇ ਵਿੱਚ ਇੰਨੇ ਗਲਤਾਨ ਤੇ ਗੁਆਚੇ ਹੋਏ ਹਾਂ ਕਿ ਕੁਦਰਤ ਦੇ ਖੇਲ ਅਖਾੜੇ ਦੇ ਅਸਚਰਜ ਬਿਸਮਾਦੀ ਕੌਤਕਾਂ ਨੂੰ ਸਮਝਣ ਬੁੱਝਣ ਚੀਨਣ ਪਹਿਚਾਨਣ ਤੋਂ ਅਸਮਰਥ ਹਾਂ ਤੇ ਇਹਨਾਂ ਦੇ ਦਰਸ਼ਨਾਂ ਨਾਲ ਬਲਿਹਾਰੀ ਕੁਦਰਤ ਵਸਿਆ ਸਤ ਸੁਹਾਣ ਸਦਾ ਮੰਚਾਓ ਸਭ ਦੁਨੀਆਂ ਸੁਭਾਨ ਸੱਚ ਸਮਾਈ ਹੈ ਨਾਨਕ ਸੱਚ ਦਾ ਤਾਰ ਸ਼ਨਾਖਤ ਕੁਦਰਤੀ ਬਿਸਮ ਪਏ ਬਿਸਮਾਦ ਦੇਖ ਕੁਦਰਤ ਤੇਰੀ ਆ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਵਾਲੇ ਬਿਸਮਾਦੀ ਐਲਾਦ ਦੇ ਰਸ ਰੰਗ ਚਾਓ ਮਾਨਣ ਤੋਂ ਵਾਂਝੇ ਤੇ ਦੂਰ ਜਾ ਰਹੇ ਹਾਂ। ਠੀਕ ਐਸੇ ਤਰ੍ਹਾਂ ਫੁੱਲ ਦੀ ਤਰ੍ਹਾਂ ਆਤਮਕ ਜੀਵਨ ਵਾਲੇ ਅੰਤਰ ਆਤਮੇ ਜੁੜੇ ਹੋਏ ਇਨਸਾਨੀ ਰੂਪ ਵਿੱਚ ਇਲਾਹੀ ਫੁੱਲ ਗੁਰਮੁਖ ਪਿਆਰੇ ਤਤ ਜੋ ਕੋ ਬੇਤੇ ਹਰ ਜਨ ਭਗਤ ਸਾਧੂ ਸੰਤ ਪਰਉਪਕਾਰੀ ਬ੍ਰਹਮ ਗਿਆਨੀ ਮਹਾਂਪੁਰਖ ਖਾਲਸੇ ਸੰਸਾਰ ਉੱਤੇ ਅਲਿਪਤ ਆਤਮਕ ਜੀਵਨ ਬਤੀਤ ਕਰਦੇ ਹਨ ਤੇ ਪਰਉਪਕਾਰ ਉਮਾਹਾ ਦੀ ਪ੍ਰੇਰਣਾ ਤੇ ਹੁਕਮ ਅੰਦਰ ਇਲਾਹੀ ਗੁਣਾਂ ਦਾ ਪ੍ਰਕਾਸ਼ ਤੇ ਪ੍ਰਚਾਰ ਸਹਿਜੇ ਹੀ ਆਪ ਮੁਹਾਰੇ ਅਣਜਾਣੇ ਹੀ ਅਪੋਲ ਹੀ ਅਛੋਪ ਹੀ ਅਣਡਿੱਠੇ ਹੀ ਚੁੱਪ ਚੁੱਪੀ ਤੇ ਹਉ ਰਹਿਤ ਕਰ ਰਹੇ ਹਨ। ਧਿਆਨ ਦੇਣਾ ਜੀ ਇਹ ਗੁਰਮੁਖ ਪਿਆਰੇ ਇਲਾਹੀ ਫੁੱਲ ਇਹ ਜਿਹੜਾ ਪ੍ਰਚਾਰ ਕਰਦੇ ਹਨ ਚੁੱਪ ਚੁੱਪੀ ਤੇ ਹਉ ਰਹਿਤ ਇਹਨਾਂ ਨੂੰ ਹਉ ਤਾਰੀ ਲੋਕਾਂ ਵਾਂਗ ਪਰਉਪਕਾਰ ਜਾਂ ਪ੍ਰਚਾਰ ਕਰਨ ਦਾ ਬੁਖਾਰ ਨਹੀਂ ਚੜਿਆ ਹੁੰਦਾ। ਹੋਮੇ ਵਾਲੇ ਜੀਵ ਵੀ ਪ੍ਰਚਾਰ ਕਰਦੇ ਹਨ ਪਰ ਉਹਨਾਂ ਨੂੰ ਪ੍ਰਚਾਰ ਕਰਨ ਦਾ ਬੁਖਾਰ ਚੜਿਆ ਹੁੰਦਾ ਹੈ। ਪਰ ਗੁਰਮੁਖ ਪਿਆਰੇ ਪੂਰਨ ਆਤਮਕ ਅਨੁਭਵੀ ਸੋਝੀ ਵਿੱਚ ਇਲਾਹੀ ਹੁਕਮ ਦੀ ਕਾਰ ਕਰਦੇ ਹਨ। ਇਹੋ ਜੇ ਉੱਚੇ ਸੁੱਚੇ ਜੀਵਨ ਵਾਲੇ ਤਤ ਜੋਗ ਕੇ ਬੇਤੇ ਗੁਰਮੁਖ ਪਿਆਰਿਆਂ ਗੁਰਸਿੱਖਾਂ ਪ੍ਰਤੀ ਹੀ ਗੁਰਬਾਣੀ ਵਿੱਚ ਇਉਂ ਸ਼ਲਾਂਘਾ ਕੀਤੀ ਹੈ ਜਨ ਨਾਨਕ ਤੂੜ ਮੰਗੈ ਤਿਸ ਗੁਰਸਿੱਖੀ ਜੋ ਆਪ ਜਪੈ ਅਵਰੈ ਨਾਮ ਜਪਾਵੇ। ਜਿਨ੍ਹਾਂ ਜਿਨ ਡਿਠਿਆ ਮਨ ਰਹਿਸੀ ਹੈ ਕਿਉਂ ਪਾਈਐ ਤਿਨ ਸੰਗ ਜੀਓ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ। ਸਾਡੀ ਵਿਦਿਅਕ ਪ੍ਰਣਾਲੀ ਵਿੱਚ ਯੋਗਤਾ ਅਨੁਸਾਰ ਹੀ ਅਧਿਆਪਕ ਪੜ੍ਹਾਈ ਕਰਾ ਸਕਦੇ ਹਨ। ਹੇਠਲੀਆਂ ਸ਼੍ਰੇਣੀਆਂ ਨੂੰ ਤਾਂ ਗ੍ਰੈਜੂਏਟ ਟੀਚਰ ਪੜ੍ਹਾ ਸਕਦੇ ਹਨ ਪਰ ਕਾਲਜ ਦੀਆਂ ਉੱਚੀਆਂ ਕਲਾਸਾਂ ਨੂੰ ਸਿਰਫ PhD ਦੀ ਡਿਗਰੀ ਵਾਲੇ ਪ੍ਰੋਫੈਸਰ ਹੀ ਪੜ੍ਹਾ ਸਕਦੇ ਹਨ। PhD ਦੀ ਡਿਗਰੀ ਹਾਸਲ ਕਰਨ ਲਈ ਕਿਸੇ ਖਾਸ ਮਜ਼ਮੂਨ ਦੀ ਅੰਤਰੀਵ ਡੂੰਘੀ ਖੋਜ ਕਰਨੀ ਪੈਂਦੀ ਹੈ। ਗ੍ਰੈਜੂਏਟ ਟੀਚਰ ਲਈ ਕਾਲਜ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਨਾਵਾਜਿਬ ਲਾਭਹੀਣ ਤੇ ਹਾਸੋਹੀਣ ਹੀ ਗੱਲ ਹੈ ਤੇ PhD ਡਿਗਰੀ ਵਾਲੇ ਪ੍ਰੋਫੈਸਰਾਂ ਲਈ ਸਕੂਲਾਂ ਵਿੱਚ ਪੜ੍ਹਾਉਣਾ ਵਕਤ ਤੇ ਸ਼ਕਤੀ ਜ਼ਾਇਆ ਕਰਨੀ ਹੈ। ਉੱਪਰਲੇ ਉਦਾਹਰਣਾਂ ਤੋਂ ਹੇਠ ਲਿਖੇ ਨੁਕਤੇ ਉੱਭਰ ਕੇ ਸਪਸ਼ਟ ਹੁੰਦੇ ਹਨ ਕਿ ਅਧਿਆਪਕ ਬਣਨ ਲਈ ਖੁਦ ਯੋਗਤਾ ਹਾਸਲ ਕਰਨੀ ਪੈਂਦੀ ਹੈ ਤੇ ਉੱਚੀਆਂ ਕਲਾਸਾਂ ਨੂੰ ਪੜ੍ਹਾਉਣ ਲਈ ਖੋਜ ਕਰਨੀ ਪੈਂਦੀ ਹੈ। ਬਗੈਰ ਯੋਗਤਾ ਪੜ੍ਹਾਉਣਾ ਜਾਂ ਪ੍ਰਚਾਰ ਕਰਨਾ ਨਾਵਾਜਿਬ ਲਾਭਹੀਣ ਕਰਤੱਵ ਹੈ। ਫੁੱਲ ਖੁਦ ਖੁਸ਼ਬੂ ਨਾਲ ਭਰਪੂਰ ਹੋ ਕੇ ਹੀ ਖੁਸ਼ਬੂ ਬਣ ਸਕਦਾ ਹੈ। ਬਾਹਰ ਮੁਖੀ ਦਿਮਾਗੀ ਗਿਆਨ ਹੋਰ ਹੈ ਤੇ ਅੰਤਰਮੁਖੀ ਅਨੁਭਵੀ ਗਿਆਨ ਬਿਲਕੁਲ ਹੋਰ ਹੈ। ਗੋਬਿੰਦ ਭਜਨ ਕੀ ਮਤ ਹੈ ਓਰਾ ਵਰਮੀ ਮਾਰੀ ਸਪ ਨਾ ਮਰਈ ਨਾਮ ਨਾ ਸੁਨਈ ਡੋਰਾ। ਆਪ ਜਪੈ ਅਵਰੈ ਨਾਮ ਜਪਾਵੇ ਦੇ ਇਲਾਹੀ ਉਪਦੇਸ਼ ਵਿੱਚੋਂ ਅਸੀਂ ਪਹਿਲੀ ਸਿੱਖਿਆ ਆਪ ਜਪੈ ਨੂੰ ਸਮਝਿਆ ਹੀ ਨਹੀਂ ਬੁਝਿਆ ਹੀ ਨਹੀਂ ਕਮਾਇਆ ਹੀ ਨਹੀਂ ਇਸ ਲਈ ਦੂਜੀ ਸਿੱਖਿਆ ਅਵਰੈ ਨਾਮ ਜਪਾਵੇ ਦੀ ਕਮਾਈ ਨਹੀਂ ਕੀਤੀ ਜਾ ਸਕਦੀ। ਪ੍ਰਥਮੇ ਮਨ ਪ੍ਰਬੋਧ ਹੈ ਆਪਣਾ ਪਾਛੇ ਅਵਰ ਰੀ ਜਾਵੇ ਰਾਮ ਨਾਮ ਜਪ ਹਿਰਦੈ ਜਾਪੇ ਫਿਰ ਮੁਖ ਤੇ ਸਗਲ ਸੁਣਾਵੇ। ਪਰ ਅਸੀਂ ਕੁਝ ਧਾਰਮਿਕ ਕਿਤਾਬਾਂ ਪੜ੍ਹ ਸੁਣ ਕੇ ਓਪਰਾ ਜਿਹਾ ਦਿਮਾਗੀ ਗਿਆਨ ਸਿੱਖ ਕੇ ਇਲਾਹੀ ਅਨੁਭਵੀ ਮੰਡਲ ਤੋਂ ਆਈ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ। ਧਿਆਨ ਦੇਣਾ ਜੀ ਸਾਡੀ ਹਾਲਤ ਕਿ ਅਸੀਂ ਕੁਝ ਧਾਰਮਿਕ ਕਿਤਾਬਾਂ ਪੜ੍ਹ ਸੁਣ ਕੇ ਓਪਰਾ ਜਾਂ ਥੋੜਾ ਬਹੁਤ ਦਿਮਾਗੀ ਗਿਆਨ ਸਿੱਖ ਕੇ ਇਲਾਹੀ ਅਨੁਭਵੀ ਮੰਡਲ ਤੋਂ ਆਈ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ। ਇਸ ਦਿਮਾਗੀ ਧਾਰਮਿਕ ਪ੍ਰਚਾਰ ਦਾ ਅਸਰ ਮਾਇਕੀ ਮੰਡਲ ਦੇ ਜਗਿਆਸੂਆਂ ਦੀ ਬੁੱਧੀ ਤਾਂ ਹੀ ਸੀਮਤ ਆਉਂਦਾ ਹੈ ਅਤੇ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਦੇ ਅਨੇਰ ਵਿੱਚੋਂ ਕੱਢਣ ਤੋਂ ਅਸਮਰਥ ਹੈ। ਇਹ ਦਿਮਾਗੀ ਗਿਆਨ ਸਾਨੂੰ ਆਤਮਕ ਮੰਡਲ ਦੀ ਪ੍ਰਕਾਸ਼ ਰੂਪੀ ਝਲਕ ਵੀ ਨਹੀਂ ਦਿਖਾ ਸਕਦਾ। ਇਸ ਲਈ ਨਿਰੋਲ ਮਾਨਸਿਕ ਦਿਮਾਗੀ ਗਿਆਨ ਆਤਮਕ ਮੰਡਲ ਦੇ ਉੱਤਮ ਜਗਿਆਸੂਆਂ ਲਈ ਕਾਫੀ ਨਹੀਂ ਹੈ। ਗੁਰਬਾਣੀ ਵਿੱਚ ਆਤਮਕ ਮੰਡਲ ਦਾ ਨਿਰਮਲ ਇਲਾਹੀ ਤਤ ਗਿਆਨ ਆਤਮ ਪ੍ਰਕਾਸ਼ ਨਾਮ ਰੰਗ ਭਰਪੂਰ ਹੈ। ਇਸ ਨੂੰ ਸਿਰਫ ਅੰਤਰ ਆਤਮੇ ਆਤਮਕ ਮੰਡਲ ਦੀ ਅਨੁਭਵੀ ਖੋਜ ਨਾਲ ਹੀ ਬੁੱਝਿਆ ਸੀਜਿਆ ਪਹਿਚਾਣਿਆ ਚੀਨਿਆ ਜਾ ਸਕਦਾ ਹੈ। ਇਹ ਆਤਮਕ ਤਤ ਗਿਆਨ ਦਿਮਾਗੀ ਸਮਝ ਅਥਵਾ ਬੁੱਧੀ ਦੀ ਪਕੜ ਤੋਂ ਬਾਹਰ ਹੈ। ਇਸ ਲਈ ਇਲਾਹੀ ਮੰਡਲ ਦੀ ਅਨੁਭਵੀ ਸੋਝੀ ਬਾਰਮੁਖੀ ਦਿਮਾਗੀ ਗਿਆਨ ਨਾਲ ਹੋ ਹੀ ਨਹੀਂ ਸਕਦੀ। ਗੁਰਬਾਣੀ ਵਿੱਚ ਇਹਨਾਂ ਭੁਲੇਖਿਆਂ ਨੂੰ ਇਉਂ ਬਿਆਨ ਕੀਤਾ ਗਿਆ ਹੈ, ਅਵਰ ਉਪਦੇਸ਼ ਹੈ ਆਪ ਨ ਕਰੇ ਆਵਤ ਜਾਵਤ ਜਨਮੈ ਮਰੇ। ਉਪਦੇਸ਼ ਕਰੇ ਆਪ ਨਾ ਕਮਾਵੇ ਤਤ ਸ਼ਬਦ ਨਾ ਪਛਾਣੇ, ਪੜ ਪੰਡਿਤ ਅਵਰਾ ਸਮਝਾਏ ਘਰ ਜਲਤੇ ਕੀ ਖਬਰ ਨਾ ਪਾਏ। ਪੰਡਿਤ ਪੜ ਉੱਚਦਾ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀਨਈ ਮਨ ਮੂਰਖ ਗਾਵਾਰ। ਜਿਸ ਤਰ੍ਹਾਂ ਟੁੱਟੀ ਹੋਈ ਡੋਡੀ ਵਿੱਚੋਂ ਖੁਸ਼ਬੂ ਆਦਿ ਫੁੱਲ ਦੇ ਅਨੇਕ ਗੁਣ ਪੂਰੀ ਤਰ੍ਹਾਂ ਨਹੀਂ ਮਿਲ ਸਕਦੇ, ਖੋਜ ਕਰਕੇ PhD ਦੀ ਡਿਗਰੀ ਪ੍ਰਾਪਤ ਕੀਤੇ ਬਗੈਰ ਪ੍ਰੋਫੈਸਰ ਆਪਣੇ ਮਜ਼ਮੂਨ ਦੀ ਸਹੀ ਤੌਰ ਤੇ ਪੜ੍ਹਾਈ ਨਹੀਂ ਕਰਾ ਸਕਦਾ। ਜਿਵੇਂ ਕੱਚੀ ਸਰਸੋਂ ਨੂੰ ਪੀੜ ਕੇ ਨਾ ਖਲ ਬਣਦੀ ਹੈ ਤੇ ਨਾ ਤੇਲ, ਜਿਵੇਂ ਵਿਉਂਤ ਅਨੁਸਾਰ ਦੁੱਧ ਨਾ ਜਮਾਇਆ ਜਾਵੇ ਤਾਂ ਨਾ ਉਸ ਵਿੱਚੋਂ ਮੱਖਣ ਨਿਕਲਦਾ ਹੈ ਤੇ ਨਾ ਹੀ ਲੱਸੀ ਬਣਦੀ ਹੈ। ਇਸੇ ਤਰ੍ਹਾਂ ਗੁਰਬਾਣੀ ਨੂੰ ਅੰਤਰ ਆਤਮੇ ਬੁੱਝੇ ਸੀਜੇ ਅਤੇ ਅਨੁਭਵ ਕੀਤੇ ਬਗੈਰ ਗੁਰਬਾਣੀ ਦੇ ਅੰਤਰੀ ਭਾਵਾਂ ਦੇ ਗੁੱਝੇ ਭੇਦਾਂ ਦਾ ਦਿਮਾਗੀ ਪ੍ਰਚਾਰ ਕਰਨ ਦਾ ਕੋਈ ਖਾਸ ਲਾਭਦਾਇਕ ਅਸਰ ਨਹੀਂ ਹੋ ਸਕਦਾ। ਇਸੇ ਕਾਰਨ ਇਤਨਾ ਜ਼ਿਆਦਾ ਦਿਮਾਗੀ ਧਰਮ ਪ੍ਰਚਾਰ ਹੋਣ ਦੇ ਬਾਵਜੂਦ ਅਸੀਂ ਗੁਰਬਾਣੀ ਦੇ ਡੂੰਘੇ ਅਰਥ ਅੰਤਰੀ ਭਾਵਨਾ ਅਨੁਭਵੀ ਗਿਆਨ ਗੁੱਝੇ ਭੇਦ ਆਤਮ ਪ੍ਰਕਾਸ਼ ਆਤਮ ਰੁਣ ਚੁਣ ਮਹਾਰਸ ਚਾਓ ਸੁਖ ਖੇੜਾ ਤੇ ਨਾਮ ਤੋਂ ਵਾਂਝੇ ਜਾ ਰਹੇ ਹਾਂ। ਇਸੇ ਕਾਰਨ ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਵਿੱਚ ਵੀ ਕੋਈ ਖਾਸ ਤਬਦੀਲੀ ਨਹੀਂ ਆ ਰਹੀ। ਬਾਰਮੁਖੀ ਧਾਰਮਿਕ ਕਰਮ ਕਿਰਿਆ ਕਰਦੇ ਹੋਏ ਵੀ ਰੁੱਖਾ ਸੁੱਕਾ ਫੋਕਾ ਤੇ ਟੈਂਡੀਆਂ ਕਲਾਂ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਧਿਆਨ ਦੇਣਾ ਜੀ, ਇਹ ਬਾਰਮੁਖੀ ਧਾਰਮਿਕ ਕਰਮ ਕਿਰਿਆ ਕਰਦੇ ਹੋਏ ਵੀ ਰੁੱਖਾ ਸੁੱਕਾ ਫੋਕਾ ਤੇ ਟਹਿੰਦੀਆਂ ਕਲਾਂ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਜੀਵਨ ਖੇਤਰ ਦੇ ਹਰ ਪੱਖ ਵਿੱਚ ਪੰਜ ਜਣਾਂ ਦੇ ਟਾਕਰੇ ਵਿੱਚ ਹਾਰ ਖਾ ਕੇ ਚਿੱਤ ਹੋ ਜਾਂਦੇ ਹਾਂ ਤੇ ਅਤਿਅੰਤ ਨਿਰਾਸ਼ਤਾ ਵਿੱਚ ਰੱਬ ਤੋਂ ਅਸ਼ਰਦਕ ਤੇ ਬੇਮੁੱਖ ਹੋ ਜਾਂਦੇ ਹਾਂ। ਜਿਸ ਤਰ੍ਹਾਂ PhD ਦੀ ਡਿਗਰੀ ਲਈ ਕਿਸੇ ਮਜ਼ਮੂਨ ਦੀ ਡੂੰਘੀ ਖੋਜ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਆਤਮਕ ਜਗਿਆਸੂਆਂ ਨੂੰ ਗੁਰਮੁਖ ਪ੍ਰਚਾਰਕ ਬਣਨ ਲਈ ਸਾਧ ਸੰਗਤ ਵਿੱਚ ਸ਼ਬਦ ਸੁਰ ਦੁਆਰਾ ਅਟੁੱਟ ਸਿਮਰਨ ਅਭਿਆਸ ਕਰਕੇ ਆਪਣੇ ਅੰਦਰਲੇ ਆਤਮਕ ਖੂੰਟੇ ਦੀਆਂ ਡੂੰਘਾਈਆਂ ਵਿੱਚ ਗੁਰਬਾਣੀ ਦੇ ਅੰਤਰੀ ਭਾਵ ਜਾਂ ਤਤ ਨੂੰ ਖੋਜਣ ਬੁੱਝਣ ਚੀਨਣ ਸੀਜਣ ਤੇ ਅਨੁਭਵ ਕਰਨ ਦੀ ਲੋੜ ਹੈ। ਹਾਂਜੀ, ਗੁਰਮੁਖ ਪ੍ਰਚਾਰਕ ਬਣਨ ਲਈ ਸਾਧ ਸੰਗਤ ਵਿੱਚ ਸ਼ਬਦ ਸੁਰਤ ਦੁਆਰਾ ਅਟੁੱਟ ਸਿਮਰਨ ਅਭਿਆਸ ਕਰਕੇ ਆਪਣੇ ਅੰਦਰਲੇ ਆਤਮਕ ਖੂੰਟੇ ਦੀਆਂ ਡੂੰਘਾਈਆਂ ਵਿੱਚ ਗੁਰਬਾਣੀ ਦੇ ਅੰਤਰੀ ਭਾਵ ਜਾਂ ਤਤ ਨੂੰ ਖੋਜਣ ਬੁੱਝਣ ਚੀਨਣ ਸੀਜਣ ਤੇ ਅਨੁਭਵ ਕਰਨ ਦੀ ਲੋੜ ਹੈ। ਗੁਰਮਤ ਖੋਜ ਲਹੋ ਘਰ ਆਪਣਾ ਬਹੁ ਨਾ ਗਰਮ ਮੰਜਾਰਾ ਹੈ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਪਰਮ ਕੀ ਕਾਈ। ਸਭ ਕਿਛ ਕਰਮ ਹੈ ਬਾਹਰ ਨਾ ਹੀ, ਬਾਹਰ ਟੋਲੈ ਸੋ ਪਰਮ ਭੁਲਾਈ। ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ ਬਾਹਰ ਵਸਤ ਨਾ ਪਾਲ। ਸੋ ਜਦ ਉੱਤਮ ਜਗਿਆਸੂ ਦੀ ਅੰਤਰ ਆਤਮੇ ਖੋਜ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਨਾਲ ਸੰਪੂਰਨ ਹੁੰਦੀ ਹੈ। ਧਿਆਨ ਦੇਣਾ ਜੀ, ਜਗਿਆਸੂ ਦੀ ਅੰਤਰ ਆਤਮੇ ਦੀ ਖੋਜ ਜਦੋਂ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਨਾਲ ਸੰਪੂਰਨ ਆਉਂਦੀ ਹੈ ਤਾਂ ਬਾਹਰ ਟੂੰਡਨ ਤੇ ਛੂਟ ਪਰੇ ਗੁਰਘਰ ਹੀ ਮਾਹੇ ਦਿਖਾਇਆ ਥਾ। ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗੱਜਿਆ। ਨਾਨਕ ਕਾ ਪਾਤਸ਼ਾਹ ਦਿਸੈ ਜ਼ਾਹਰਾ ਵਾਲੀ ਫਿਰ ਅਵਸਥਾ ਪ੍ਰਾਪਤ ਹੁੰਦੀ ਹੈ। ਇਹ ਉੱਚੀ ਸੁੱਚੀ ਆਤਮਕ ਅਵਸਥਾ ਵਾਲੇ ਗੁਰਮੁਖ ਪਿਆਰੇ ਕਿਸੇ ਵਿਸਮਾਦੀ ਹਲਾਤ ਦੀ ਮਸਤੀ ਵਿੱਚ ਕਹਿ ਉੱਠਦੇ ਹਨ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਐਨਸ ਬਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਤ ਗਿਆ। ਪ੍ਰੇਮ ਰਸਾ ਨੇ ਜਾਂ ਕੋ ਉਬਜੀ ਛੋੜ ਨਾ ਕਤਹੂੰ ਜਾਤਾ। ਖੂਬ 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 ਤੇਰੋ ਨਾਮ ਝੂਠ 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 ਦੁਨੀ ਗੁਮਾਨ। ਦੇਖਿਆ ਤਿਹੂੰ ਲੋਕ ਕਾ ਪੀਓ, ਅਚਰਜ ਪਿਆ ਜੀਵ ਤੇ ਸੀਓ। ਇਸ ਇਲਾਹੀ ਮੰਜ਼ਲ ਤੇ ਪਹੁੰਚ ਕੇ ਬਖਸ਼ੇ ਹੋਏ ਗੁਰਮੁਖ ਪਿਆਰੇ, ਤ੍ਰੈ ਗੁਣੀ ਮਾਇਕੀ ਮੰਡਲ ਦੇ ਪਰਮ ਦੇ ਹਨੇਰ ਵਿੱਚੋਂ ਉਤਾਹਾਂ ਉੱਠ ਕੇ ਆਤਮਕ ਮੰਡਲ ਦੇ ਨਿਰਮਲ ਪ੍ਰਕਾਸ਼ ਵਿੱਚ ਉਡਾਰੀਆਂ ਲਾਉਂਦੇ ਹਨ ਅਤੇ ਇਲਾਹੀ ਹੁਕਮ ਪਰਾਇਣ ਹੋ ਕੇ ਪਰਉਪਕਾਰੀ ਜੀਵਨ ਬਤੀਤ ਕਰਦੇ ਹੋਏ ਹੁਕਮ ਦੀ ਕਾਰ ਕਮਾਉਂਦੇ ਹਨ। ਜਿਉਂ ਤੂੰ ਚਲਾਏ ਤਿਉਂ ਚਲਾਂ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਉ ਤੂੰ ਕਰਾਵੈਂ ਸੋ ਕਰੀ ਪਿਆਰੇ, ਅਵਰ ਕਿਛ ਕਰਨ ਨਾ ਜਾਏ। ਜਿਉ ਬੋਲਾਵੈਂ ਤਿਉਂ ਬੋਲਾਂ ਸਵਾਮੀ, ਜੈ ਬੈਸਾਲੇ ਤੈਂ ਬੈਸਾਂ ਸਵਾਮੀ, ਜੈ ਭੇਜੈ ਤੈਂ ਜਾਵਾਂ, ਪ੍ਰਭ ਡੋਰੀ ਹੱਥ ਤੁਮਾਰੇ। ਇਸ ਆਤਮਕ ਅਵਸਥਾ ਵਿੱਚ ਹਰ ਜਨ ਦਾ ਆਪਾ ਮਿਟ ਜਾਂਦਾ ਹੈ ਤੇ ਉਹ ਨਾਨਕ ਕਰਦਾ ਬੇਖਰੀਦ ਗੋਲਾ ਅਥਵਾ ਹੁਕਮੀ ਬੰਦਾ ਬਣ ਕੇ ਹੁਕਮੀ ਕਾਰ ਕਰਦਾ ਹੈ ਤੇ ਉਸ ਦੇ ਅੰਦਰ ਹੋਮੈ ਦੀ ਲੇਸ਼ ਮਾਤਰ ਵੀ ਨਹੀਂ ਹੁੰਦੀ। ਪਿਛਲੇ ਲੇਖਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਸ੍ਰਿਸ਼ਟੀ ਦੇ ਦੋ ਅੱਡ ਅੱਡ ਮੰਡਲ ਹਨ, ਇੱਕ ਤ੍ਰੈਗੁਣੀ ਮਾਇਕੀ ਮੰਡਲ ਤੇ ਇੱਕ ਅਨੁਭਵੀ ਆਤਮਕ ਮੰਡਲ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਭਿੰਨ ਭਿੰਨ ਧਰਮ ਪ੍ਰਚਲਿਤ ਹਨ। ਇਹਨਾਂ ਧਰਮਾਂ ਦੇ ਪ੍ਰਚਾਰ ਦੇ ਵੱਖਰੇ ਵੱਖਰੇ ਤਰੀਕੇ ਹਨ ਜੋ ਕਿ ਇੱਕ ਦੂਜੇ ਦੇ ਸਹਾਇਕ ਵੀ ਹਨ ਤੇ ਵਿਰੋਧੀ ਵੀ ਹੋ ਸਕਦੇ ਹਨ। ਤ੍ਰੈਗੁਣੀ ਮਾਇਕੀ ਮੰਡਲ ਦੇ ਧਰਮ ਪ੍ਰਚਾਰ ਦਾ ਅਸਰ ਸਰੋਤਿਆਂ ਦੀ ਬੁੱਧੀ ਮੰਡਲ ਦੇ ਦਾਇਰੇ ਤਾਂ ਸੀਮਤ ਹੁੰਦਾ ਹੈ। ਇਹ ਤ੍ਰੈਗੁਣੀ ਮਾਇਕੀ ਮੰਡਲ ਦੇ ਧਰਮ ਪ੍ਰਚਾਰ ਵਾਲਾ ਦਿਮਾਗੀ ਗਿਆਨ ਆਤਮਕ ਮੰਡਲ ਦੇ ਅਨੁਭਵੀ ਧਰਮ ਦੀ ਸਿਰਫ ਟੋ ਇਸ਼ਾਰਾ ਦਿਮਾਗੀ ਸੇਧ ਹੀ ਦੇ ਸਕਦਾ ਹੈ, ਪਰ ਇਲਾਹੀ ਅਨੁਭਵੀ ਗਿਆਨ ਦੇ ਪ੍ਰਕਾਸ਼ ਦੇ ਜਲਵੇ ਨੂੰ ਬੁੱਝਣ ਸੀਜਣ ਚੀਨਣ ਪਹਿਚਾਨਣ ਤੇ ਮਾਨਣ ਤੋਂ ਅਸਮਰਥ ਹੈ। ਇਹ ਦਿਮਾਗੀ ਗਿਆਨ ਸਾਡੇ ਮਨ ਦੇ ਸਬਲ ਪਰਮਗੜ ਨੂੰ ਤੋੜ ਨਹੀਂ ਸਕਦਾ ਤੇ ਹੋਮੇ ਦੇ ਪਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰ ਨੂੰ ਦੂਰ ਕੀਤੇ ਬਗੈਰ ਅੰਤਰ ਆਤਮੇ ਇਲਾਹੀ ਪ੍ਰਕਾਸ਼ ਦਾ ਅਨੁਭਵ ਵੀ ਨਹੀਂ ਹੋ ਸਕਦਾ। ਕਥਨੀ ਕਹਿ ਪਰਮ ਨਾ ਜਾਈ, ਸਭ ਕਥ ਕਥ ਰਹੀ ਲੋਕਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈਨਾ ਪਰਮ ਕੀ ਕਾਈ। ਕਹਿਨ ਕਹਾਵਨ ਕੋ ਕਈ ਕੀਤੇ, ਐਸੋ ਜਨ ਬਿਰਲੋ ਹੈ ਸੇਵਕ, ਜੋ ਤਤ ਜੋਗ ਕੋ ਬੇਤੈ। ਸਾਡਾ ਦਿਮਾਗੀ ਗਿਆਨ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਆਤਮਕ ਮੰਡਲ ਦੇ ਬਾਹਰਲੇ ਵਿਹੜੇ ਦੀ ਟੋ ਜਾਂ ਸੇਧ ਦੇ ਸਕਦਾ ਹੈ, ਉਸ ਤੋਂ ਅੱਗੇ ਨਹੀਂ। ਇਸ ਤੋਂ ਇਲਾਵਾ ਬਾਰਮੁਖੀ ਮਾਇਕੀ ਮੰਡਲ ਦੇ ਧਾਰਮਿਕ ਪ੍ਰਚਾਰਕਾਂ ਲਈ ਧਾਰਮਿਕ ਗਿਆਨ ਦੀਆਂ ਯੋਗਤਾਵਾਂ ਤੇ ਡਿਗਰੀਆਂ ਦੀ ਲੋੜ ਹੈ। ਜਿਹੜਾ ਬਾਰਮੁਖੀ ਦਿਮਾਗੀ ਗਿਆਨ ਦਾ ਪ੍ਰਚਾਰ ਕਰਦੇ ਹਨ ਉਹਨਾਂ ਨੂੰ ਧਾਰਮਿਕ ਡਿਗਰੀਆਂ ਤੇ ਯੋਗਤਾਵਾਂ ਦੀ ਲੋੜ ਪੈਂਦੀ ਹੈ। ਇਸ ਡਿਗਰੀਆਂ ਨੂੰ ਹਾਸਲ ਕਰਨ ਲਈ ਉਹ ਪੜ੍ਹਾਈ ਕਰਦੇ ਹਨ, ਖੋਜ ਕਰਦੇ ਹਨ ਤੇ ਪੜ੍ਹਾਈ ਕਰਦਿਆਂ ਹੋਇਆਂ ਖੋਜ ਕਰਦਿਆਂ ਹੋਇਆਂ ਪ੍ਰਾਪਤ ਕੀਤੇ ਹੋਏ ਗਿਆਨ ਦਾ ਪ੍ਰਚਾਰ ਕਰਦਿਆਂ ਹੋਇਆਂ ਧਾਰਮਿਕ ਅਸੂਲਾਂ ਦੇ ਬਾਰੀਕ ਨੁਕਤਿਆਂ ਤੇ ਬਾਲ ਦੀ ਖਾਲ ਨਿਕਾਲਦਿਆਂ ਹੋਇਆਂ ਬੇਅੰਤ ਕਰਮ ਕਾਂਡਾਂ ਦੀਆਂ ਉਕਤੀਆਂ ਜੁਕਤੀਆਂ ਤੇ ਵਾਦ ਵਿਵਾਦ ਵਿੱਚ ਪੈ ਕੇ ਸਾਡੀਆਂ ਸੂਖਮ ਮਾਨਸਿਕ ਬਿਰਤੀਆਂ ਬਾਹਰਮੁਖੀ ਹੋ ਕੇ ਖਿੰਡ ਪੁੰਡੀਆਂ ਗਵਾਚ ਜਾਂਦੀਆਂ ਹਨ ਤੇ ਫਿਰ ਬਾਹਰਮੁਖੀ ਖਿੰਡਾਓ ਵਿੱਚ ਗਿੱਜੇ ਹੋਏ ਮਨ ਦੀਆਂ ਬਿਰਤੀਆਂ ਨੂੰ ਇਕੱਠੀਆਂ ਕਰਕੇ ਅੰਤਰਮੁਖੀ ਸਿਮਰਨ ਵਿੱਚ ਲਾਉਣਾ ਅਤ ਕਠਿਨ ਜਾਂ ਅਸੰਭਵ ਹੋ ਜਾਂਦਾ ਹੈ। ਇਹ ਨੁਕਸਾਨ ਹੁੰਦਾ ਹੈ ਜਿਹੜਾ ਆਪ ਨਹੀਂ ਜਪਦੇ, ਸਿਰਫ ਬਾਹਰਲੀ ਪੜ੍ਹਾਈ ਤੇ ਖੋਜ ਕਰਕੇ ਬਾਰੀਕ ਨੁਕਤਿਆਂ ਤੇ ਬਾਲ ਦੀ ਖਾਲ ਨਿਕਾਲਦੇ ਹਨ, ਵਾਦ ਵਿਵਾਦ ਕਰਦੇ ਹਨ। ਇਹੋ ਜਿਹੇ ਕਰਮ ਜਿਹੜੇ ਬਾਹਰਲੇ ਦਿਮਾਗੀ ਪ੍ਰਚਾਰਕ ਕਰਦੇ ਹਨ ਉਹਨਾਂ ਨਾਲ ਉਹਨਾਂ ਦੀਆਂ ਬਿਰਤੀਆਂ ਬਾਹਰਮੁਖੀ ਹੋ ਕੇ ਖਿੰਡ ਪਿੰਡ ਜਾਂਦੀਆਂ ਹਨ। ਇਸ ਤਰ੍ਹਾਂ ਫਿਰ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਿਮਰਨ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸੇ ਕਰਕੇ ਜਗਿਆਸੂਆਂ ਦੀ ਆਮ ਸ਼ਿਕਾਇਤ ਆਉਂਦੀ ਹੈ ਕਿ ਪਾਠ ਜਾਂ ਸਿਮਰਨ ਕਰਦਿਆਂ ਹੋਇਆਂ ਮਨ ਨਹੀਂ ਟਿਕਦਾ, ਬਿਰਤੀਆਂ ਬਾਹਰਮੁਖੀ ਹੋ ਗਈਆਂ ਹਨ। ਪਾਰੇ ਵਾਂਗ ਚੰਚਲ ਬਿਰਤੀਆਂ ਨੂੰ ਜਨਮਾਂ ਜਨਮਾਂ ਤੋਂ ਬਾਹਰਮੁਖੀ ਖਿੰਡਣ ਤੇ ਦੌੜਨ ਦੀ ਆਦਤ ਪਈ ਹੋਈ ਹੈ ਤੇ ਇਸ ਪੱਕੇ ਹੋਏ ਸੁਭਾਵ ਦੇ ਉਲਟ ਇਹਨਾਂ ਨੂੰ ਅੰਤਰਮੁਖੀ ਇਕੱਠੀਆਂ ਕਰਕੇ ਸ਼ਬਦ ਸੁਰਤ ਵਿੱਚ ਜੋੜਨਾ ਜਾਂ ਇਕਾਗਰ ਚਿਤ ਹੋ ਕੇ ਸਿਮਰਨ ਕਰਨਾ ਔਖਾ ਹੈ। ਪਰ ਅਸੀਂ ਬਾਹਰਮੁਖੀ ਧਾਰਮਿਕ ਕਰਮ ਕਿਰਿਆ ਤੇ ਦਿਮਾਗੀ ਗਿਆਨ ਦੀਆਂ ਉਕਤੀਆਂ ਜੁਗਤੀਆਂ ਦੇ ਫਿਲਾਸਫੀਆਂ ਦੇ ਜੰਗਲ ਵਿੱਚ ਇਤਨੇ ਭਟਕ ਚੁੱਕੇ ਹਾਂ ਕਿ ਸਤਿਗੁਰ ਦੇ ਤਾਕੀਦ ਦੀ ਉਪਦੇਸ਼ ਨਾਮ ਸਿਮਰਨ ਤੋਂ ਦੁਰੇਡੇ ਜਾ ਰਹੇ ਹਾਂ ਜਾਂ ਉੱਕਾ ਹੀ ਭੁੱਲ ਗਏ ਹਾਂ। ਧਿਆਨ ਦੇਣਾ ਜੀ, ਗੱਲ ਤਾਂ ਬਿਲਕੁਲ ਸਿੱਧੀ ਜਿਹੀ ਹੈ ਕਿ ਸਿਮਰਨ ਕਰਨਾ ਹੈ, ਪਰ ਅਸੀਂ ਬਾਹਰਮੁਖੀ ਧਾਰਮਿਕ ਕਰਮ ਕਿਰਿਆ ਦੇ ਦਿਮਾਗੀ ਗਿਆਨ ਦੀਆਂ ਉਕਤੀਆਂ ਜੁਗਤੀਆਂ ਦੇ ਫਿਲਾਸਫੀਆਂ ਦੇ ਜੰਗਲ ਵਿੱਚ ਇਤਨੇ ਭਟਕ ਚੁੱਕੇ ਹਾਂ ਕਿ ਸਤਿਗੁਰ ਦੇ ਤਾਕੀਦੀ ਉਪਦੇਸ਼ ਨਾਮ ਸਿਮਰਨ ਤੋਂ ਦੁਰੇਡੇ ਜਾ ਰਹੇ ਹਾਂ ਜਾਂ ਉੱਕਾ ਹੀ ਭੁੱਲ ਗਏ ਹਾਂ। ਨਾਨਕ ਕਹਿ ਕਰ ਕੇਵਲ ਨਾਮ, ਨਾਮ ਬਿਨਾ ਸਭ ਕੂੜ ਗਾਲੀ ਹੋ ਛੀਆਂ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰ ਨਾਮ। ਪੂਜਸ ਨਾਈ ਹਰ ਹਰੇ, ਨਾਨਕ ਨਾਮ ਅਮੋਲ। पुन दान जब तप जेते सब ऊपर नाम। सो उपरले गुरवाक अनुसार आत्मक मंडल दे इलाही अनुभवी ज्ञान दे प्रचार लई बुद्धि मंडल दे दिमागी ज्ञान तो उताह उठ के गुरमुख प्यारियां दी संगत ते सेवा करदियां होया बिरतियां नू अंतर आत्मे हिरदे दे खूंटे विच उतार के शब्द विच सुरत जोड़ के अटुट नाम अभ्यास कमाई करन दी लोड़ है। इस तरह नाम सिमरन कमाई ते सेवा करदियां होया सतगुरु दी नदर करम होंदी है ते गुरसिख दे अंतर आत्मे ही अनुभव प्रकाश गोविंद गजिया शब्द वुठा नदरी नदर निहाल अब चली जोत दा विकास प्रेम छो अनहत उनी गुर प्रसाद शब्द नाम प्रीत प्रेम रस चाव आदि सारे इलाही गुण सहज सुभाए अचिंते ही सफुटत हो जांदे हन। पिछे असी पढ़िया कि इंसान धार्मिक कर्म किरिया करदियां भी रुखा सुखा बिना प्रेम रस चाव तो जीवन बतीत कर रहा है, पर जदों असी बुद्धि मंडल दे दिमागी ज्ञान तो ताह उठ के गुरमुख प्यारियां दी संगत विच आके सेवा करांगे शब्द विच सुरत नू जोड़ांगे बिरतियां नू अंतर आत्मे खूंटे विच उतार के अटुट नाम अभ्यास कमाई करांगे तां साडे अंदर इह सारे इलाही गुण नाम शब्द प्रीत रस चाओ खेड़ा इह अपने आप सफुटत हो जाणगे अपने आप उपज पैणगे। इस तरह फिर वो बख्शिया होया गुरमुख प्यारा वडभागा ते लाखीणा हो जांदा है। अते जन नानक धूड़ मंगे तिस गुरसिख की जो आप जपे अवर नाम जपावे प्रथमे मन पर बोधे अपना पाछे अवर जावे वाली आत्मक अवस्था दा प्रतीक हो जांदा है। असल विच रसना नाल जप करन तो लैके हिरदे विच ध्यावना या आराधना शब्द सुरत द्वारा सिमरन करना अनहत धुनी विच मोया जाना अमली जीवन बनावना शब्द दी कमाई करनी अंतरगत शब्द सुरत विच लीन होना ते नाम रस विच प्रीत प्रेम रस चाव मानना ते इसे एलाई विस्मादी प्यार ते पिरम रस दे एलाद दी सहज समाध विच खिन खिन पल पल स्वास स्वास जीना थीना गुआचना लोट पोट होने दी समुची आत्म क्रिया है ते आप जपे दे आदेश दा प्रतीक अते प्रगटावा है। ध्यान देना जी आप जपे की है कितों तक आप जपे दी कालना है। पहला रसना नाल जपना फिर हिरदे विच ध्यावना या आराधना फिर शब्द सुरत द्वारा सिमरन करना फिर अनहत धुनी विच मोया जाना फिर अमली गुरसिखी जीवन बनावना फिर शब्द दी कमाई करनी ते अंतरगत शब्द सुरत विच लीन होना फिर नाम रस विच प्रीत प्रेम रस चाव मानना अते इसे इलाही बिस्मादी प्यार ते रस दे एलाद दी सहज समाद विच खिन खिन पल पल स्वास स्वास जीना थीना गुआचना लोट पोट होण दी समुची आत्म किरिया ए है आप जपे दा आदेश ते प्रतीक। गुरबाणी विच ऐसी अरूढ़ आत्मक अवस्था नू जीवन रूप सिमरन प्रभतेरा किया गया है ते जेड़ा गुरमुख जन इस अवस्था ते पहुंच जांदा है तां फिर इलाही जीवन रों गुर प्रसाद शब्द ते नाम उस गुरमुख जन दे अंतरात्मे विचों सफुटत होके उना दे तन मन बुद्धि राई फुल दी खुशबू वांग आप मुहारे प्रगटाउं दा प्रकाश दा खिलेर दा गज दा वुठा होके अटुट अमिट जोरदार लहर विच इक सार वैंदा होया लोकाई नू सहज सुभाए जीवन दे के सरशार करी जांदा है। एहो ही आत्मक मंडल दा सच्चा सुचा इलाही धर्म प्रचार है अते अवरै नाम जपावे दा प्रतीक है। ध्यान देना जी अवरै नाम जपावे की है कि उपर जड़ा सी सुनिया सी आप जपना जदों वो अवस्था पूरी हो गई जीवन रूप सिमरन प्रभ तेरा जदों जीवन बन जांदा है तां फिर इलाही जीवन रों गुर प्रसाद शब्द उस जीवन विचों अपने आप सफुटत होंदी है जिवें फुल महक दे नाल भरपूर हो जांदा है खुशबू फिर अपने आप खिलरदी है। इसे तरह जदों नाम दे नाल गुरमुख जन भरपूर हो जाता है तां इलाही जीवन रों शब्द नाम उस दे हिरदे विचों सफुटत होके ठाठां मारदी होई ए अमिट जोरदार लहर विच इकसार वहिंदी होई लोकाई नू जीवन दान दे के सरशार करी जांदी है ते इहो ही आत्मक मंडल दा सच्चा सुच्चा इलाही धर्म प्रचार है अते अवरै नाम जपावे दा प्रतीक है। गुरबाणी विचार लेख नंबर 18 धर्म प्रचार पागठ हो। गुरु रूप प्यारी सात संगत जी ये कोई दिमागी विचारा नहीं ये गुरमुख प्यारियां ने आप एक एक नुक्ते नु अपने जीवन विच कमा के सानू अनुभवी सोजी देण लई गुरबाणी दे आधार ते लेख लिखे हन। धर्म प्रचार दे विषय ते नौ लेखां दी इक लड़ी है। यह बहुत जरूरी विषय है सिख पंथ लई। सो जिन्हां नू ये चाहिदे होण लेख ਇਹ ਬਾਰ ਸਟਾਲ ਤੋਂ ਆਪ ਜੀ ਪ੍ਰਾਪਤ ਕਰ ਸਕਦੇ ਹੋ। ਇਹ ਸਾਰੀਆਂ ਲਿਖਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।